ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ। ਆਸਟ੍ਰੇਲੀਆ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ। ਸਾਰੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਆਸਟ੍ਰੇਲੀਅਨ ਵਾਸੀਆਂ, ਉਦਯੋਗਾਂ ਅਤੇ ਅਲੱਗ ਅਲੱਗ ਸੈਕਟਰਾਂ ਲਈ ਵੱਡੇ ਵੱਡੇ ਚੋਣ ਵਾਅਦੇ ਵੀ ਕੀਤੇ ਜਾ ਰਹੇ ਨੇ। ਫੈਡਰਲ ਚੋਣਾਂ 3 ਮਈ ਨੂੰ ਪੈਣਗੀਆਂ ਅਤੇ ਆਸਟ੍ਰੇਲੀਆ ਦੇ ਭਵਿੱਖ ਨੂੰ ਆਕਾਰ ਦੇਣ ਲਈ ਵੋਟ ਪਾਉਣਾ ਜ਼ਰੂਰੀ ਵੀ ਹੈ। ਹਰ ਕੋਈ ਕਿਸੇ ਨਾ ਕਿਸੇ ਕਾਰਨ ਜਾਂ ਮੁੱਦੇ ਕਰਕੇ ਕੋਈ ਇੱਕ ਰਾਜਨੇਤਾ ਜਾਂ ਰਾਜਨੀਤਿਕ ਪਾਰਟੀ ਨੂੰ ਚੁਣਦਾ ਹੈ। ਅਜਿਹੇ ਵਿੱਚ ਆਸਟ੍ਰੇਲੀਆ ਵਿੱਚ ਵਸਦੇ ਸਾਡੇ ਭਾਰਤੀ ਤੇ ਪੰਜਾਬੀ ਭਾਈਚਾਰੇ ਦੇ ਲੋਕ ਇਸ ਵਾਰ ਕਿਹੜੇ ਮੁੱਦੇ ਧਿਆਨ ਵਿੱਚ ਰੱਖ ਕੇ ਵੋਟ ਪਾਉਣਗੇ, ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕੀਤੀ ਅਤੇ ਗੱਲ ਕੀਤੀ ਆਸਟ੍ਰੇਲੀਆ ਦੇ ਵੱਖ ਵੱਖ ਰਾਜਾਂ ਅਤੇ ਟੈਰੀਟਰੀਜ਼ ਵਿੱਚ ਵਸਦੇ ਪੰਜਾਬੀ ਬੋਲਣ ਵਾਲੇ ਵੋਟਰਾਂ ਦੇ ਨਾਲ। ਕਿਸੇ ਵੀ ਦੇਸ਼ ਨੂੰ ਆਕਾਰ ਦੇਣ ਵਿੱਚ ਸਭ ਤੋਂ ਵੱਡਾ ਹੱਥ ਨੌਜਵਾਨਾਂ ਦਾ ਹੁੰਦਾ ਹੈ। ਬਹੁਤ ਸਾਰੇ ਨੌਜਵਾਨਾਂ ਨੇ ਇਸ ਵਾਰ ਪਹਿਲੀ ਵਾਰ ਵੋਟ ਪਾਉਣੀ ਹੈ, ਜਿਸ ਕਰਕੇ ਉਹ ਕਾਫੀ ਉਤਸ਼ਾਹਿਤ ਵੀ ਨੇ। ਸੋ ਸਾਡੀ ਅੱਜ ਦੀ ਇਸ ਰਿਪੋਰਟ ਦੀ ਸ਼ੁਰੂਆਤ ਵੀ ਫਸਟ ਟਾਈਮ ਵੋਟਰ ਨਾਲ ਹੀ ਕਰਦੇ ਹਾਂ। ਸਾਊਥ ਆਸਟ੍ਰੇਲੀਆ ਦੀ ਜੰਪਲ ਸਾਹਿਬਜੋਤ ਕੌਰ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਫਸਟ ਟਾਈਮ ਵੋਟਰਸ ਅਤੇ ਨੌਜਵਾਨਾਂ ਲਈ ਕਿਹੜੇ ਮੁੱਦੇ ਅਹਿਮ ਨੇ।
ਮੈਂ ਫਸਟ ਈਅਰ ਯੂਨੀਵਰਸਿਟੀ ਆਫ ਐਲਿਡ ਸਟੂਡੈਂਟ ਆ ਸਟੱਡੀਇੰਗ ਹੈਲਥ ਐਂਡ ਮੈਡੀਕਲ ਸਾਇੰਸ। ਮੈਂ ਇਸ ਸਾਲ ਪਹਿਲੀ ਵਾਰੀ ਵੋਟ ਪਾ ਕੇ ਆਊਗੀ ਫੋਰ ਐਨ ਆਸਟ੍ਰੇਲੀਅਨ ਇਲੈਕਸ਼ਨ। ਮੈਨੂੰ ਲੱਗਦਾ ਵੀ ਟੋਪ 3 ਪ੍ਰਾਇਓਰਟੀਜ਼ ਕਲਾਈਮੇਟ ਚੇਂਜ, ਡਾਇਵਰਸਿਟੀ ਐਂਡ ਇਨਕਲੂਜਨ, ਐਂਡ ਹੈਲਥ ਕੇਅਰ ਐਕਸੈਸਿਬਿਲਿਟੀ ਫੋਰ ਰੂਰਲ ਏਰੀਆਜ਼। ਸੋ ਪਹਿਲਾਂ ਤਾਂ ਫੋਰ ਡਾਇਵਰਸਿਟੀ ਐਂਡ ਇਨਕਲੂਜਨ, ਓਬਵੀਅਸਲੀ ਮੈਂ ਮਾਈਗ੍ਰੈਂਟ ਫੈਮਿਲੀ ਤੋਂ ਆਉਂਦੀ ਹੈ ਅਤੇ ਡਾਇਵਰਸਿਟੀ ਅਤੇ ਇਨਕਲੂਜਨ ਬਹੁਤ ਇੰਪੋਰਟੈਂਟ ਹੈ ਆਪਣੇ ਕਮਿਊਨਿਟੀ ਲਈ ਅਤੇ ਆਪਣੇ ਕਮਿਊਨਿਟੀ ਦੇ ਲੀਡਰਸ ਲਈ, ਟੂ ਇਨਸ਼ੋਰ ਵੀ ਅਸੀਂ ਸੇਮ ਓਪਰਚੁਨਿਟੀ, ਸੇਮ ਜੋਬ ਓਪਰਚੁਨਿਟੀ, ਸੇਮ ਸਟੱਡੀ ਓਪਰਚੁਨਿਟੀਜ਼ ਰਿਸੀਵ ਕਰਦੇ ਹਾਂ ਐਜ਼ ਐਵਰੀਬਡੀ ਐਲਸ ਇਨ ਆਸਟ੍ਰੇਲੀਆ। ਅਤੇ ਆਈ ਥਿੰਕ ਇਨ ਡਾਇਵਰਸਿਟੀ ਐਂਡ ਇਨਕਲੂਜਨ ਆਪਾਂ ਓਸੋ ਕੰਸਿਡਰ ਕਰਨਾ ਚਾਹੀਦਾ ਐਲ ਜੀ ਬੀ ਟੀ ਕਿਊ ਆਈ ਪਲੱਸ ਪੀਪਲ ਔਰ ਫਸਟ ਨੇਸ਼ਨਸ ਪੀਪਲ। ਸੋ ਇੰਡੀਜੀਨਸ ਰਾਈਟਸ ਬਹੁਤ ਇੰਪੋਰਟੈਂਟ ਹੈ ਮੇਰੇ ਲਈ ਅਤੇ ਮੈਨੂੰ ਪਤਾ ਬਹੁਤ ਸਾਰੇ ਆਸਟ੍ਰੇਲੀਅਨ ਯੂਥ ਲਈ ਇੰਡੀਜੀਨਸ ਰਾਈਟਸ ਇੰਪੋਰਟੈਂਟ ਇਸ਼ੂ ਹੈ ਬਿਕੋਜ਼ ਦੇ ਆਰ ਦਾ ਰਾਈਟਫੁਲ ਕਸਟੋਡੀਅਨਸ। Next is climate change. They in the past 4-5 years bahut zyada rallies, increasing awareness online about climate change, ki climate change edda da issue hai jehda apanu immediately affects nahi pata, but the young people are seeing effects that will impact us long term. They this election is the first election where there's a large portion of Gen Z voting in the election.
ਇਸ ਵਾਰ ਦੀ ਇਲੈਕਸ਼ਨਜ਼ ਵਿੱਚ ਇੱਕ ਵੱਡਾ ਮੁੱਦਾ ਹੈਲਥ ਕੇਅਰ ਵਰਕਰਸ, ਡਾਕਟਰਾਂ ਅਤੇ ਨਰਸਾਂ ਦੀਆਂ ਤਨਖਾਹਾਂ ਦਾ ਵੀ ਹੈ। ਸੋ ਅੱਗੇ ਅਸੀਂ ਗੱਲ ਕੀਤੀ ਕੁਈਨਜ਼ਲੈਂਡ ਵਿੱਚ ਰਹਿੰਦੇ ਰਜਿਸਟਰਡ ਨਰਸ ਰੁਪਿੰਦਰ ਕੌਰ ਦੇ ਨਾਲ।
ਮੇਰੇ ਅਕੋਰਡਿੰਗਲੀ ਵੋਟਿੰਗ ਕਰਨਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਤੁਸੀਂ ਇੱਕ ਬਿਹਤਰ ਗਵਰਨਮੈਂਟ ਚੁਣ ਸਕਦੇ ਹੋ ਜੋ ਤੁਹਾਡੇ ਭੁੱਖ ਦੇ ਲਈ ਚੰਗੀਆਂ ਪਾਲਿਸੀਜ਼ ਲੈ ਕੇ ਆ ਸਕਦੀ ਹੈ। ਕਿਉਂਕਿ ਮੈਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਹਾਂ, ਐਜ਼ ਅ ਰਜਿਸਟਰਡ ਨਰਸ ਕੰਮ ਕਰ ਰਹੀ ਹਾਂ, ਤਾਂ ਮੈਂ ਚਾਹੁੰਦੀ ਹਾਂ ਕਿ ਜੋ ਆਉਣ ਵਾਲੀ ਗਵਰਨਮੈਂਟ ਹੈ ਉਹ ਹੈਲਥ ਸੈਕਟਰ 'ਤੇ ਧਿਆਨ ਦੇਵੇ। ਜਿੱਦਾਂ ਕਿ ਜੋ ਮੇਰੇ ਦਿਮਾਗ 'ਚ ਹਮੇਸ਼ਾ ਹੁੰਦਾ ਹੈ ਕਿ ਜੋ ਸਟਾਫ ਸ਼ੋਰਟੇਜ ਆਲਮੋਸਟ ਹਰ ਰੋਜ਼ ਅਸੀਂ ਫੇਸ ਕਰਦੇ ਹਾਂ ਕਿ ਹਰ ਰੋਜ਼ ਕੋਈ ਨਾ ਕੋਈ ਸਟਾਫ ਸ਼ੋਰਟੇਜ ਹੁੰਦੀ ਹੈ ਅਤੇ ਜੋ ਐਗਜ਼ਿਸਟਿੰਗ ਸਟਾਫ ਹੁੰਦਾ ਉਹਦੇ ਉੱਪਰ ਵਰਕ ਪ੍ਰੈਸ਼ਰ ਜ਼ਿਆਦਾ ਬਣਦਾ ਹੈ ਜਿਹਦੇ ਨਾਲ ਉਹਦੀ ਫਿਜ਼ੀਕਲ ਅਤੇ ਮੈਂਟਲ ਹੈਲਥ ਵੀ ਅਫੈਕਟ ਹੁੰਦੀ ਹੈ। ਅਤੇ ਦੂਸਰਾ ਮੈਂ ਸੁਜੈਸਟ ਕਰਾਂਗੀ ਆਉਣ ਵਾਲੀ ਗਵਰਨਮੈਂਟ ਨੂੰ ਕਿ ਉਹਨਾਂ ਨੂੰ ਸੈਲਰੀਜ਼ ਨੂੰ ਰਿਵਿਊ ਕਰਨਾ ਚਾਹੀਦਾ ਹੈ ਕਿਉਂਕਿ ਜੋ ਸੈਲਰੀਜ਼ ਐਗਜ਼ਿਸਟਿੰਗ ਹੈ ਉਹ ਵਰਕ ਪ੍ਰੈਸ਼ਰ ਅਤੇ ਰਿਸਪੋਂਸੀਬਿਲਟੀ ਨੂੰ ਜਸਟੀਫਾਈ ਨਹੀਂ ਕਰਦੀ, ਤੋ ਜਿਸ ਕਰਕੇ ਜੋ ਸਟਾਫ ਹੈ ਲੰਬੇ ਟਾਈਮ ਤੱਕ ਰਿਟੇਨ ਨਹੀਂ ਰਹਿੰਦੇ ਹੈਲਥ ਸੈਕਟਰ ਦੇ ਵਿੱਚ। ਸੋ ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੀ ਗਵਰਨਮੈਂਟ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਦੇਵੇਗੀ।
ਕੋਸਟ ਆਫ ਲਿਵਿੰਗ, ਹਾਊਸਿੰਗ ਕ੍ਰਾਈਸਿਸ ਦੇ ਉੱਤੇ ਵੀ ਚਰਚਾ ਕਾਫੀ ਸਾਲਾਂ ਤੋਂ ਚੱਲ ਰਹੀ ਹੈ। ਵਿਕਟੋਰੀਆ ਵਿੱਚ ਇੱਕ ਯੂਨੀਵਰਸਿਟੀ ਪ੍ਰੋਫੈਸਰ ਅਤੇ ਅਕਾਦਮਿਕ ਹਰਪ੍ਰੀਤ ਸਿੰਘ ਕਾਂਦਰਾ ਦਾ ਕਹਿਣਾ ਹੈ ਕਿ ਰਹਿਣ ਸਹਿਣ ਦੀ ਲਾਗਤ ਇੱਕ ਵੱਡਾ ਮੁੱਦਾ ਤਾਂ ਹੈ, ਪਰ ਇਹ ਇਕੱਲਾ ਆਸਟ੍ਰੇਲੀਆ ਨੂੰ ਹੀ ਨਹੀਂ ਬਲਕਿ ਵਿਸ਼ਵ ਭਰ ਦੇ ਦੇਸ਼ਾਂ ਨੂੰ ਇੰਪੈਕਟ ਕਰ ਰਿਹਾ ਹੈ।
ਮੈਂ ਸੋਚਦਾ ਕਿ ਇਹ ਇਲੈਕਸ਼ਨ ਵੈਸੇ ਤੇ ਇੱਕ ਕੋਸਟ ਆਫ ਲਿਵਿੰਗ ਇਲੈਕਸ਼ਨ ਬਣ ਰਿਹਾ ਹੈ, ਲੇਕਿਨ ਜੇ ਆਪਾਂ ਮਾਈਨਿਊਟਲੀ ਦੇਖੀਏ, ਇਕਨੋਮਿਕਸ ਨੂੰ ਸਮਝੀਏ, ਤੇ ਬੇਸਿਕਲੀ ਕੋਸਟ ਆਫ ਲਿਵਿੰਗ ਜਿਹੜੀ ਹੈ ਰੀਸੈਂਟਲੀ ਵਧੀ ਇਸੇ ਕਰਕੇ ਹੈ ਕਿਉਂਕਿ ਮੌਰਗੇਜ ਰੇਟਸ ਬਹੁਤ ਜ਼ਿਆਦਾ ਇਨਕਰੀਜ਼ ਹੋ ਗਏ ਹੈ ਤੇ ਸਾਰੇ ਲੋਕ ਇਹ ਸੋਚਦੇ ਹੈ ਕਿ ਉਹਦੇ ਵਾਸਤੇ ਜਿਹੜੀ ਲੋਕਲ ਗਵਰਨਮੈਂਟ ਹੈ ਉਹ ਜ਼ਿਆਦਾ ਰਿਸਪੋਂਸੀਬਲ ਹੈ, ਬਟ ਫੈਕਟ ਹੈ ਕਿ ਇਹ ਸਾਰੀ ਚੀਜ਼ਾਂ ਇੰਟਰਨੈਸ਼ਨਲ ਅਪਸ ਐਂਡ ਡਾਊਨਸ ਦੇ ਨਾਲ ਰਿਲੇਟਿਡ ਹੁੰਦੀਆਂ ਹੈ। ਹੁਣ ਤੁਸੀਂ ਰੀਸੈਂਟਲੀ ਦੇਖਿਆ ਕਿ ਅਮਰੀਕਾ ਤੋਂ ਕੁਛ ਐਡੀਸ਼ਨਲ ਟੈਰਿਫਸ ਲੱਗ ਰਹੇ ਹੈ ਜਿਹਦੇ ਨਾਲ ਸਾਰੀ ਇਕੋਨਮੀ, ਸਾਰੇ ਵਰਲਡ ਦੀ ਇਕੋਨਮੀ ਡਿਸਟਰਬ ਹੋ ਰਹੀ ਹੈ ਤੇ ਮੌਰਗੇਜ ਰੇਟਸ ਵਿੱਚ ਕੁਛ ਕੱਟ ਲੱਗਣ ਦੀ ਉਮੀਦ ਹੈ। ਬਟ ਸਮਝਣ ਦੀ ਗੱਲ ਇਹ ਹੈ ਸ਼੍ਰੋਤਾਵਾਂ ਵਾਸਤੇ ਵੀ ਤੇ ਵੋਟਰਸ ਵਾਸਤੇ ਵੀ ਕਿ ਅਸੀਂ ਕੋਸਟ ਆਫ ਲਿਵਿੰਗ ਵਾਸਤੇ ਹਰ ਚੀਜ਼ ਵਾਸਤੇ ਅਸੀਂ ਗਵਰਨਮੈਂਟ ਨੂੰ ਨਹੀਂ ਬਲੇਮ ਕਰ ਸਕਦੇ, ਤੇ ਜੇ ਕੋਸਟ ਆਫ ਲਿਵਿੰਗ ਵਾਕਈ ਵੱਧ ਰਹੀ ਹੈ ਤੇ ਉਸ ਕੇਸ ਵਿੱਚ ਜੇ ਅਸੀਂ ਇੱਕ ਪੋਲੀਟੀਕਲ ਪਾਰਟੀ ਕਹਿ ਰਹੀ ਹੈ ਕਿ ਅਸੀਂ ਵਰਕਿੰਗ ਫਰੋਮ ਹੋਮ ਬੰਦ ਕਰ ਦਿਆਂਗੇ ਤੇ ਅਸੀਂ ਨਿਊਕਲੀਅਰ ਪਾਵਰ ਨੂੰ ਲੈ ਕੇ ਆਵਾਂਗੇ, ਤੇ ਜੇ ਇੱਦਾਂ ਦੇ ਡਰਾਸਟਿਕ ਚੇਂਜਿਸ ਆਣਗੇ ਤੇ ਉਹਨਾਂ ਦੇ ਨਾਲ ਕੋਸਟ ਆਫ ਲਿਵਿੰਗ ਹੋਰ ਵਧੇਗੀ। ਫੋਰ ਐਗਜ਼ਾਮਪਲ ਜੇ ਸਾਰੇ ਲੋਕੀ ਵਰਕ ਫਰੋਮ ਹੋਮ ਕਰਨ ਲੱਗ ਪੈਣਗੇ 5 ਦਿਨ, ਉਹਨਾਂ ਦਾ ਟਰੈਵਲ ਕੋਸਟ ਇਨਕਰੀਜ਼ ਹੋ ਜਾਏਗੀ, ਉਹਨਾਂ ਦਾ ਟਰੈਵਲ ਟਾਈਮ ਇਨਕਰੀਜ਼ ਹੋ ਜਾਏਗਾ, ਟਰੈਵਲ ਟਾਈਮ ਇਨਕਰੀਜ਼ ਹੋ ਜਾਏਗਾ ਤੇ ਜਿਹੜੇ ਲੋਕੀ ਆਪਣੇ ਘਰ ਖਾਣਾ ਬਣਾ ਕੇ ਖਾਂਦੇ ਆ ਉਹਨਾਂ ਨੂੰ ਬਾਹਰੋਂ ਖਾਣਾ ਖਰੀਦ ਕੇ ਖਾਣਾ ਪਏਗਾ ਤੇ ਉਹਨਾਂ ਦੀ ਕੋਸਟ ਆਫ ਲਿਵਿੰਗ ਵੱਧ ਜਾਏਗੀ। ਜੇ ਅਸੀਂ ਰਿਨਿਊਬਲਸ ਇਨਵੈਸਟ ਨਹੀਂ ਕਰਾਂਗੇ ਤੇ ਨਿਊਕਲੀਅਰ ਪਾਵਰ ਨੂੰ ਯੂਜ਼ ਕਰਾਂਗੇ ਆਪਣੀ ਐਨਰਜੀ ਕੋਸਟ ਵਾਸਤੇ, ਤੇ ਓਬਵੀਅਸਲੀ ਕਿਉਂਕਿ ਨਿਊਕਲੀਅਰ ਪਾਵਰ ਦੀ ਕੋਸਟ ਜ਼ਿਆਦਾ ਹੈ ਕੰਪੇਅਰ ਟੂ ਰਿਨਿਊਬਲਸ, ਕੋਸਟ ਆਫ ਲਿਵਿੰਗ ਇਨਕਰੀਜ਼ ਹੋਏਗੀ। ਜੇ ਅਸੀਂ ਕਹਾਂਗੇ ਕਿ ਪਬਲਿਕ ਜੋਬਸ ਅਸੀਂ 40-45 ਹਜ਼ਾਰ ਪਬਲਿਕ ਜੋਬਸ ਨੂੰ ਖਤਮ ਕਰ ਦਿਆਂਗੇ ਤੇ ਓਬਵੀਅਸਲੀ ਅਨਇੰਪਲੋਇਮੈਂਟ ਰੇਟ ਵੱਧ ਜਾਏਗਾ ਤੇ ਉਹਦੇ ਨਾਲ ਵੀ ਇਕਨੋਮੀ ਤੇ ਬਹੁਤ ਡਰਾਸਟਿਕ ਇਫੈਕਟ ਹੋਏਗਾ।
ਸਾਊਥ ਆਸਟ੍ਰੇਲੀਆ, ਕੁਈਨਜ਼ਲੈਂਡ ਅਤੇ ਵਿਕਟੋਰੀਆ ਤੋਂ ਬਾਅਦ ਹੁਣ ਚੱਲਦੇ ਹਾਂ ਨਿਊ ਸਾਊਥ ਵੇਲਸ, ਜਿੱਥੇ ਐਂਟਰਟੇਨਮੈਂਟ ਇੰਡਸਟਰੀ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਮਨਤੇਜ ਸਿੰਘ ਜੀ ਨੇ ਸਿਡਨੀ ਵਿੱਚ ਵੱਧਦੀ ਮਹਿੰਗਾਈ ਅਤੇ ਮੌਰਗੇਜਸ ਪੇਮੈਂਟਸ ਬਾਰੇ ਗੱਲਬਾਤ ਕੀਤੀ।
ਤੇ ਪਹਿਲਾਂ ਤੇ ਬਸ ਉਹੀ ਹੈ ਵੀ ਜਿਹੜਾ ਕਿ ਮੇਰੇ ਨਾਲ ਵੀ ਹੋ ਚੁੱਕਾ ਹੈ ਜਾਂ ਮਤਲਬ ਕਈ ਵਾਰੀ ਹੋ ਚੁੱਕਾ, ਜਦੋਂ ਅਸੀਂ ਐਮਰਜੈਂਸੀ ਜਾਂਦੇ ਹਾਂ ਹੋਸਪਿਟਲ ਨਾ, ਉੱਥੇ ਬਹੁਤ ਟਾਈਮ ਲੱਗਦਾ। ਅਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਵਾਂ ਵੀ ਉਹ ਜਿਹੜਾ ਐਮਰਜੈਂਸੀ ਵਾਲਾ ਟਾਈਮ ਹੈ ਨਾ, ਉਹ ਕਿਉਂਕਿ ਆਪਾਂ ਅਗਰ ਬੰਦਾ ਹੀ ਐਮਰਜੈਂਸੀ ਜਾ ਰਿਹਾ ਤਾਂ ਇਹਦਾ ਮਤਲਬ ਉਹਨੂੰ ਬਹੁਤ ਜ਼ਰੂਰਤ ਹੈ ਡਾਕਟਰ ਦੀ ਔਰ ਬਹੁਤ ਲੋੜ ਹੈ ਇੱਕਦਮ ਉਹ ਆਇਆ ਨਾ, ਅਤੇ ਉਹ ਥੋੜ੍ਹਾ ਟਾਈਮ ਘੱਟ ਕੀਤਾ ਜਾਵੇ। ਅਤੇ ਦੂਜੀ ਗੱਲ ਇਹ ਹੈ ਵੀ ਹਾਂ, ਜਿਹੜੀ ਆਮ ਹੈ ਵੀ ਕੋਸਟ ਆਫ ਲਿਵਿੰਗ ਇਹ ਵੀ ਮਤਲਬ ਥੋੜ੍ਹਾ ਹੋਣਾ ਚਾਹੀਦਾ, ਜਿੱਦਾਂ ਘਰ ਇੱਥੇ ਬਹੁਤ ਮਹਿੰਗੇ ਆ ਸਿਡਨੀ, ਕੋਈ ਅਫੋਰਡ ਨਹੀਂ ਕਰ ਪਾ ਰਿਹਾ ਔਰ ਮੋਰਗੇਜ ਇੰਨੀ ਹੋ ਪਈ ਹੈ, ਫਿਰ ਥੋੜ੍ਹਾ ਜਿਹਾ ਐਜ਼ ਕੰਪੇਅਰ ਬਾਕੀ ਦੇ ਸਟੇਟਸ ਨਾਲੋਂ ਸਿਡਨੀ ਬਹੁਤ ਮਹਿੰਗਾ ਹੈ, ਤਾਂ ਉਹ ਥੋੜ੍ਹਾ ਹੋਣਾ ਚਾਹੀਦਾ ਵੀ ਥੋੜ੍ਹਾ ਆਮ ਬੰਦਾ ਆਰਾਮ ਨਾਲ ਘਰ ਰਹਿ ਸਕੇ ਔਰ ਜਲਦੀ ਹੀ ਮੋਰਗੇਜ ਆਪਣੀ ਦੇ ਸਕੇ ਨਾ। ਔਰ ਬਾਕੀ ਇਹ ਹੈ ਵੀ ਕਈ ਵਾਰੀ ਹਲੇ ਵੀ ਮੈਂ ਦੇਖਿਆ ਰੇਸਿਜ਼ਮ ਬਹੁਤ ਹੁੰਦਾ ਹੈ ਇੱਥੇ ਨਾ, ਅਗਰ ਤੁਸੀਂ ਘੱਟ ਗਿਣਤੀ ਵਿੱਚ ਹੋ, ਅਗਰ ਕੋਈ ਵੀ ਕਿਸੇ ਧਰਮ ਦਾ ਹੈ ਉਹਦੇ ਵਿੱਚ, ਭਾਵੇਂ ਕੋਈ ਸਿੱਖ ਹੈ, ਕੋਈ ਮੁਸਲਿਮ ਹੈ ਜਾਂ ਕੋਈ ਹਿੰਦੂ ਹੈ, ਅਗਰ ਕੋਈ ਸਕੂਲ 'ਚ ਘੱਟ ਹੈ, ਯਾਨੀ ਕਿ ਅਗਰ ਆਪਾਂ ਹੀ ਸਿੱਖ ਇੱਥੇ ਥੋੜ੍ਹੀ ਘੱਟ ਗਿਣਤੀ 'ਚ ਹੁੰਦੇ ਸਕੂਲ, ਤਾਂ ਉਹ ਕਈ ਵਾਰੀ ਰੇਸਿਜ਼ਮ ਹੋ ਜਾਂਦਾ ਹੈ। ਅਤੇ ਮੈਂ ਚਾਹੁੰਦਾ ਵਾਂ ਬਈ ਨਵੀਂ ਸਰਕਾਰ ਆਵੇ ਤਾਂ ਥੋੜ੍ਹਾ ਨੌਲੇਜ ਦੇਣੀ ਚਾਹੀਦੀ ਹੈ ਸਕੂਲ ਵਾਲਿਆਂ ਨੂੰ ਵੀ ਇਹ ਮੇਨ ਥੋੜ੍ਹਾ ਘਟਾਓ।
ਆਸਟ੍ਰੇਲੀਆ ਦੀ ਤੀਜੀ ਸਭ ਤੋਂ ਵੱਡੀ ਫੈਡਰਲ ਡਿਵੀਜ਼ਨ ਯਾਨੀ ਨਾਰਦਰਨ ਟੈਰੀਟਰੀ ਦਾ ਰੁੱਖ ਕਰਦੇ ਹਾਂ। ਉੱਥੇ ਵਸਦੇ ਸੋਸ਼ਲ ਵਰਕਰ ਤਜਿੰਦਰਪਾਲ ਸਿੰਘ ਦੱਸਦੇ ਨੇ ਕਿ ਹਾਲਾਂਕਿ ਭਾਰਤੀ ਭਾਈਚਾਰਾ ਐਂਟੀ ਵਿੱਚ ਬਹੁਤ ਘੱਟ ਹੈ, ਪਰ ਫਿਰ ਵੀ ਉੱਥੇ ਹਾਲ ਹੀ ਦੇ ਵਿੱਚ ਹੋਈਆਂ ਲੈਜਿਸਲੇਟਿਵ ਅਸੈਂਬਲੀ ਦੀਆਂ ਵੋਟਾਂ ਵਿੱਚ ਆਸਟ੍ਰੇਲੀਅਨ ਇੰਡੀਅਨਸ ਨੂੰ ਟਿਕਟ ਮਿਲੀ ਅਤੇ ਉਹਨਾਂ ਨੇ ਬਾਜ਼ੀ ਵੀ ਮਾਰੀ।
ਮੇਰਾ ਨਾਮ ਤੇਜਿੰਦਰਪਾਲ ਸਿੰਘ ਹੈ ਜੀ, ਮੈਂ 18 ਸਾਲਾਂ ਤੋਂ ਇੱਥੇ ਰਹਿ ਰਿਹਾ ਜੀ। ਦੇਖੋ ਭਾਜੀ, ਸਾਡੇ ਇੰਡੀਅਨ ਇੱਥੇ ਬਹੁਤ ਘੱਟ ਨੇ, ਪਰ ਜੇ ਦੇਖਿਆ ਜਾਵੇ ਲੇਬਰ ਆ ਲਿਬਰ ਪਾਰਟੀ ਕੰਪੇਅਰ ਕੀਤੀ ਜਾਵੇ, ਹੁਣ ਸਾਡੇ ਦੁਨੀਆਂ MLA ਦੀਆਂ ਵੋਟਾਂ ਹੋਈਆਂ ਸੀਗੀਆਂ ਅਤੇ ਲਿਬਰ ਪਾਰਟੀ ਨੇ 4 ਸਾਡੇ 2 ਇੰਡੀਅਨ ਨੂੰ ਟਿਕਟ ਦਿੱਤੀ ਸੀ ਤੇ ਟੋਟਲੀ 4 ਏਸ਼ੀਅਨ ਨੂੰ, ਤੇ ਉਹ 4 MLA ਬਣ ਗਏ ਜੀ, ਤੇ ਇੱਕ ਸਾਡਾ ਇੰਡੀਅਨ ਸਾਊਥ ਇੰਡੀਅਨ ਹੈ ਉਹ, ਤੇ ਉਹ ਮਿਨਿਸਟਰ ਵੀ ਹੈ ਮਲਟੀ ਕਲਚਰ। ਤੇ ਸਾਡੇ ਮੇਨ ਇੱਥੇ ਸੇਫਟੀ ਦਾ ਇਸ਼ੂ ਚੱਲ ਰਿਹਾ, ਇੱਥੇ ਵਾਇਲੈਂਸ ਬਹੁਤ ਹੈ ਜੀ, ਘਰਾਂ 'ਚ ਵੜ ਕੇ ਲੁੱਟ ਲਿਆ, ਤੇ ਰੈਂਟ ਵੀ ਬਹੁਤ ਹਾਈ ਹੋਏ ਨੇ। ਇਹੀ ਦੋ ਮੁੱਦਿਆਂ ਨੂੰ ਦੇਖ ਕੇ ਅਸੀਂ ਵੋਟ ਪਾਵਾਂਗੇ ਜੀ।
ਨਾਰਦਰਨ ਟੈਰੀਟਰੀ ਤੋਂ ਬਾਅਦ ਪਹੁੰਚਦੇ ਹਾਂ ਆਸਟ੍ਰੇਲੀਆ ਦੀ ਅਗਲੀ ਟੈਰੀਟਰੀ ਯਾਨੀ ACT, ਜਿੱਥੇ ਰਹਿੰਦੇ ਸਤਨਾਮ ਸਿੰਘ ਡਬੜੀਖਾਨਾ ਕੁਝ ਇਹ ਕਹਿੰਦੇ ਨੇ।
ਦੋਵੇਂ ਵੱਡੇ ਸ਼ਹਿਰਾਂ ਤੋਂ ਦੂਰ ਹੋਣ ਕਰਕੇ ਸਿਡਨੀ ਤੇ ਮੈਲਬਨ ਤੋਂ ਸਾਡੇ ਸ਼ਹਿਰ 'ਚ ਮਹਿੰਗਾਈ ਬਹੁਤ ਆ, ਭਾਵੇਂ ਉਹ ਗਰੋਸਰੀ ਵਾਈਜ਼ ਹੋਵੇ ਕਿਉਂਕਿ ਟਰੈਕਿੰਗ ਦੇ ਜ਼ਰੀਏ ਉਹ ਲੰਬਾ ਰਸਤਾ ਪੈ ਜਾਂਦਾ। ਦੂਸਰਾ, ਇੱਥੇ ਜੇ ਕਿਸੇ ਅਸੀਂ 3-4 ਬੈਡਰੂਮ ਘਰ ਖਰੀਦਣਾ ਹੋਵੇ ਤਾਂ 1 ਮਿਲੀਅਨ ਤੋਂ ਥੱਲੇ ਕੁਛ ਨਹੀਂ ਮਿਲਦਾ। ਸਰਕਾਰਾਂ ਨੂੰ ਇਹ ਵੀ ਇੱਕ ਬੇਨਤੀ ਹੈ ਵੀ ਜੇ ਮੋਰਗੇਜ 'ਤੇ ਥੋੜ੍ਹਾ ਜਿਹਾ ਦੇਖਿਆ ਜਾਵੇ, ਹੈ ਨਾ। ਤੀਸਰਾ, ਜਿਹੜਾ ਮਾਈਗ੍ਰੈਂਟ, ਜਿੱਦਾਂ ਹੁਣ ਅਸੀਂ ਆਪਣੇ ਪੇਰੈਂਟਸ ਨੂੰ ਬੁਲਾਉਂਦੇ ਹਾਂ ਜਾਂ ਰਿਸ਼ਤੇਦਾਰ ਜਾਂ ਕਿਸੇ ਨੂੰ ਅਸੀਂ ਉਹ ਮਤਲਬ ਬੁਲਾਉਣਾ ਆ, ਜਾਂ ਸ਼ੋਰਟ ਟਰਮ ਵੀਜ਼ੇ ਆ, ਜਾਂ ਸਾਡੇ ਕੋਈ ਖੁਸ਼ੀ ਦਾ ਦੇਣਾ ਜਾਂ ਕੋਈ ਗਮੀ ਦਾ ਦੇਣਾ, ਤਾਂ ਸਾਨੂੰ ਉੱਥੇ ਜਾਣ ਦੀ ਬਜਾਏ ਅਸੀਂ ਇੱਥੇ ਕੋਈ ਆਪਣਾ ਈਵੈਂਟ ਕਰ ਸਕੀਏ, ਸ਼ੋਰਟ ਟਰਮ ਵੀਜ਼ੇ ਦਿੱਤੇ ਜਾਣ ਸਾਡੇ ਪੇਰੈਂਟਸ ਨੂੰ, ਜਿਹੜੇ ਵੀਜ਼ੇ ਆ ਉਹ ਥੋੜ੍ਹੇ ਸਮੇਂ ਲਈ, ਮਤਲਬ ਜਿਹੜਾ ਸਾਡਾ ਮੇਨ ਨਾਤਾ ਆ ਜਾਣ ਆਉਣ ਦਾ ਉਹ ਘਟੂਗਾ ਜੇ ਸਾਡੇ ਇਹ ਵੀਜ਼ੇ ਬਹੁਤ ਸੌਖੇ ਕਰ ਦਿੱਤੇ ਜਾਣ। ਤੀਸਰਾ, ਜਿਹੜਾ ਮਾਈਗ੍ਰੈਂਟ ਹੋ ਕੇ ਸਟੂਡੈਂਟ ਇੱਥੇ ਆਉਂਦੇ ਆ ਕੈਨਬਰਾ ਦੇ ਵਿੱਚ, ਸਟੱਡੀ ਬਹੁਤ ਮਹਿੰਗੀ ਆ ਅਤੇ ਉਹਨਾਂ ਦੇ ਹੋਸਟਲਾਂ ਦੇ ਰਹਿਣ ਦਾ ਖਰਚਾ, ਜਿਹੜਾ ਉਹਨਾਂ ਦੀ ਪੜ੍ਹਾਈ ਦਾ ਖਰਚਾ, ਉਹਨੂੰ ਜੇ ਘੱਟ ਕੀਤਾ ਜਾਵੇ ਤਾਂ ਸਾਡੇ ਇੱਥੇ ਲੋਕਲ ਜਿਹੜੀ ਜਿਹੜੇ ਮਾਈਗ੍ਰੈਂਟ ਹੋ ਕੇ ਸਟੂਡੈਂਟ ਆਉਂਦੇ ਆ ਉਹ ਸਿਡਨੀ, ਮੈਲਬਰਨ, ਬ੍ਰਿਸਬਨ ਦੀ ਬਜਾਏ ਸਾਡੇ ਇੱਥੇ ਕੈਨਬਰਾ 'ਚ ਬਹੁਤ ਘੱਟ ਆਉਂਦੇ ਆ, ਕਿਉਂਕਿ ਕੈਨਬਰਾ ਦੀ ਸਟੱਡੀ ਬਹੁਤ ਮਹਿੰਗੀ ਹੈ। ਦੂਸਰਾ ਜਿਹੜਾ ਸਾਡਾ ਮੇਨ ਰੀਜ਼ਨ ਹੈ, ਜਿਹੜਾ ਸਾਡੇ ਬੱਚਿਆਂ ਦਾ ਹੈ, ਬੱਚਿਆਂ ਨਾਲ ਰੇਸਿਜ਼ਮ ਹੁੰਦਾ ਆ, ਜਿਹੜਾ ਸਕੂਲਾਂ ਦੇ ਵਿੱਚ ਜਿਵੇਂ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਬੱਚੇ ਆ ਉਹਨਾਂ ਦੀ ਲੁੱਕ ਡਿਫਰੈਂਟ ਹੋਣ ਕਰਕੇ ਉਹ ਰੇਸਿਜ਼ਮ ਦਾ ਸ਼ਿਕਾਰ ਹੁੰਦੇ ਆ। ਮੇਰੀ ਬਸ ਇਹੀ ਬੇਨਤੀ ਹੈ ਵੀ ਅਸੀਂ ਉਸੇ ਸਰਕਾਰ ਨੂੰ ਹੀ ਚੁਣਨਾ ਪਸੰਦ ਕਰਾਂਗੇ ਜਿਹੜੇ ਇਹ ਸਾਡੀਆਂ ਸਮੱਸਿਆਵਾਂ ਆ, ਸਾਡੀ ਕਮਿਊਨਿਟੀ ਦੀਆਂ ਸਮੱਸਿਆਵਾਂ, ਸਾਡੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਵੱਲ ਤੁਰਨਗੇ ਜੀ।
ਆਸਟ੍ਰੇਲੀਆ ਨੂੰ ਬਹੁ ਸੱਭਿਆਚਾਰਕ ਯਾਨੀ ਮਲਟੀਕਲਚਰਲ ਦੇਸ਼ ਕਿਹਾ ਜਾਂਦਾ ਹੈ ਅਤੇ ਇੱਥੇ ਬਹੁਤ ਸਾਰੇ ਧਰਮਾਂ ਅਤੇ ਅਲੱਗ ਅਲੱਗ ਫੇਥਸ ਨੂੰ ਮੰਨਣ ਵਾਲੇ ਬਹੁਤ ਸਾਰੇ ਲੋਕ ਰਹਿੰਦੇ ਨੇ। ਅਸੀਂ ਪਹੁੰਚ ਕੀਤੀ ਵੈਸਟਰਨ ਆਸਟ੍ਰੇਲੀਆ ਦੇ ਪੰਜਾਬੀ ਬੋਲਣ ਵਾਲੇ ਵੋਟਰ ਅਦਨਾਨ ਨਵਾਜ਼ ਤੱਕ।
ਤੇ ਫੋਰ ਮੀ ਐਜ਼ ਏ ਆਸਟ੍ਰੇਲੀਅਨ ਮੁਸਲਿਮ ਸਭ ਤੋਂ ਇੰਪੋਰਟੈਂਟ ਤੇ ਮੇਰੇ ਵਾਸਤੇ ਹਿਊਮਨ ਰਾਈਟਸ ਆ, ਪੈਲਸਟੀਨੀਅਨ ਕੌਜ਼ ਆ। ਜਿਹੜਾ ਵੀ ਜੈਨੋਸਾਈਡ ਨੂੰ ਅਪੋਜ਼ ਕਰੇਗਾ ਤੇ ਟੂ ਸਟੇਟ ਰੈਜ਼ੋਲੂਸ਼ਨ ਨੂੰ ਸਪੋਰਟ ਕਰੇਗਾ, ਆਈ ਵੁੱਡ ਡੈਫੀਨੇਟਲੀ ਗੋ ਫੋਰ ਦੈਟ ਪਾਰਟੀ। ਤੇ ਦੂਜਾ ਉਹ ਪਾਰਟੀ ਜਿਹੜੀ ਇਮੀਗ੍ਰੇਸ਼ਨ ਫਰੈਂਡਲੀ ਹੋਵੇ, ਇਮੀਗ੍ਰੇਸ਼ਨ ਨੂੰ ਸਪੋਰਟ ਕਰਦੀ ਹੋਵੇ, ਸਟੂਡੈਂਟਸ ਨੂੰ ਫੈਸਿਲੀਟੇਟ ਕਰਨ ਦੀ ਗੱਲ ਕਰੇ, ਇਕੁਐਲਿਟੀ ਦੇ, ਮਲਟੀਕਲਚਰਲ ਡਾਇਵਰਸਿਟੀ ਦੀ ਪ੍ਰਮੋਟ ਕਰੇ। ਉਹਦੇ ਬਾਅਦ ਭਾਅ ਜੀ ਗਲੋਬਲ ਵਾਰਮਿੰਗ ਹੈ ਜਿਹਦੇ ਬਾਰੇ ਕੋਈ ਗੱਲ ਨਹੀਂ ਕਰਦਾ, ਅਤੇ ਜਿਵੇਂ ਆਸਟ੍ਰੇਲੀਆ 'ਚ ਪਹਿਲੇ ਵਾਈਲਡ ਫਾਇਰਸ ਹੋਈਆਂ, ਫਿਰ ਅੱਜ ਕੱਲ੍ਹ ਫਲੱਡਸ ਨੇ, ਠੀਕ ਹੈ। ਅਤੇ ਕੋਈ ਵੀ ਪਾਰਟੀ ਜਿਹੜੀ ਇਹਨਾਂ ਨੂੰ ਆਪਣੀ ਪੋਲਿਸੀਜ਼ 'ਚ ਇੰਪੋਰਟੈਂਸ ਦੇਗੀ, ਆਈ ਵੁੱਡ ਡੈਫੀਨੇਟਲੀ ਗੋ ਫੋਰ ਦੈਟ ਵਨ। ਅਤੇ ਉਹਦੇ ਬਾਅਦ ਆਪਾਂ ਦੇਖਦੇ ਹਾਂ ਕਿ WHA ਮਾਈਨਿੰਗ ਬਿਜ਼ਨਸ ਹੈ, ਮਾਈਨਿੰਗਸ ਕੰਪਨੀ ਨੇ, ਉਹ ਨੇ, ਲੇਕਿਨ ਬਟ ਦੇ ਆਰ ਨੋਟ ਗਿਵਿੰਗ ਦੈਟ ਮੱਚ ਆਫ ਟੈਕਸ ਔਰ ਐਨੀਥਿੰਗ। ਇੱਕ ਸਟੱਡੀ ਕਹਿੰਦੀ ਹੈ ਕਿ ਆਸਟ੍ਰੇਲੀਆ WHA ਟੀਚਰਸ ਆਰ ਪੇਇੰਗ ਮੋਰ ਟੈਕਸ ਦੈਨ ਬਿਗ ਕਾਰਪੋਰੇਸ਼ਨਸ। ਅਤੇ ਜਿਹੜੀ ਵੀ ਪਾਰਟੀ ਪੋਲਿਸੀਜ਼ 'ਚ ਬਿਗ ਕਾਰਪੋਰੇਸ਼ਨ ਦੀ ਟੈਕਸੇਸ਼ਨ ਦੇ ਬਾਰੇ ਗੱਲ ਕਰੇਗੀ, ਆਈ ਵੁੱਡ ਸਪੋਰਟ ਦੈਟ ਵਨ।
ਆਸਟ੍ਰੇਲੀਆ ਦੀ ਆਈਲੈਂਡ ਸਟੇਟ ਟੈਸਮੇਨੀਆ ਨੂੰ ਕਿਵੇਂ ਭੁੱਲ ਸਕਦੇ ਹਾਂ, ਸਵਾਲ ਜਾਣਦੇ ਹਾਂ ਉੱਥੋਂ ਦੇ ਪੰਜਾਬੀ ਕੈਫੇ ਓਨਰ ਗੁਰਜ ਬਹਾਦਰ ਸਿੰਘ ਸੰਧੂ ਜੀ ਕੋਲੋਂ ਕਿ ਉਹ ਕਿੰਨਾ ਮੁੱਦਿਆਂ ਦੇ ਉੱਤੇ ਇਸ ਵਾਰ ਸਰਕਾਰ ਚੁਣਨਗੇ।
ਬਰਨੀ ਤਸਮੇਨੀਆ ਤੋਂ ਜੀ, ਵੋਟਿੰਗ ਬਾਰੇ ਤੁਸੀਂ ਪੁੱਛ ਰਹੇ ਸੀਗੇ ਕਿ ਕੀ ਮੁੱਦੇ ਨੇ ਲੋਕਲ, ਸਾਡੇ ਮੁੱਦੇ ਵੀ ਪੁਨੀਤ ਜੀ ਬਾਕੀ ਆਸਟ੍ਰੇਲੀਅਨਸ ਵਾਲੇ ਨੇ, ਲਗਭਗ ਇੱਕ ਦੋ ਨੂੰ ਛੱਡ ਕੇ ਅਲੱਗ ਨੇ ਥੋੜ੍ਹੇ ਜਿਹੇ। ਡਾਕਟਰੀ ਸਹੂਲਤਾਂ ਜਾਂ ਲਿਵਿੰਗ ਕੋਸਟ ਲਾ ਲਓ ਤੁਸੀਂ, ਉਹ ਤਾਂ ਹੈ ਹੀ ਹੈ। ਸਾਨੂੰ ਤਾਂ ਛੋਟੇ ਬਿਜ਼ਨਸ ਓਨਰਸ ਨੂੰ ਇੱਕ ਹੋਰ ਵੀ ਛੋਟੇ ਪਿੰਡਾਂ ਦੇ ਵਿੱਚ ਇੱਕ ਮਾਰ ਪੈਂਦੀ ਆ, ਉਹ ਆ ਜੋਬ ਸੀਕਰ ਪੇਮੈਂਟਸ ਦੀ। ਛੋਟੇ ਬਿਜ਼ਨਸ ਨੇ ਜਿਵੇਂ ਆਪਣਾ ਆ, ਤਿੰਨ ਚਾਰ ਜੀ ਆਪਾਂ ਘਰ ਦੇ ਹੁੰਦੇ ਹਾਂ ਅਤੇ ਇੱਕ ਜਾਂ ਦੋ ਕਾਮੇ ਨਾਲ ਚਾਹੀਦੇ ਹੁੰਦੇ ਆ ਕੈਜੂਅਲ ਵਰਕਰਸ। ਹੁਣ ਉਹ ਚਾਹੀਦੇ ਹੁੰਦੇ ਆਪਾਂ ਨੂੰ, ਮੰਨ ਲਓ ਲਗਭਗ ਕੋਈ 20 ਘੰਟੇ ਲਈ, ਐਵਰੇਜ ਇੱਕ ਬੰਦਾ ਜਾਂ ਦੋ ਬੰਦੇ ਚਾਹੀਦੇ 40 ਘੰਟੇ ਲਈ, 20 ਘੰਟੇ ਲਈ। ਅਤੇ ਉਹ ਕੋਈ ਬੰਦਾ ਅਗਰ ਕੰਮ ਕਰਦਾ ਆ ਤਾਂ ਉਹਨੇ ਕੀ ਪੈਸੇ ਇੱਥੇ ਕੰਮ ਕਰਕੇ ਕਮਾਉਂਦਾ ਆ, ਜਿੰਨੇ ਕੁ ਉੱਥੋਂ $100 ਘੱਟ ਲਾ ਲਓ ਹਫ਼ਤੇ ਦਾ, ਉਹਨੂੰ ਜੋਬ ਸੀਕਰ ਪੇਮੈਂਟ ਜਿਹੜੀ ਉਹ ਸਰਕਾਰ ਦੇਈ ਜਾਂਦੀ ਰਹਿੰਦੀ ਆ। ਜਿਹਦੇ ਕਰਕੇ ਪਿਛਲੇ ਲਗਭਗ 2 ਸਾਲਾਂ ਤੋਂ ਸਾਡੇ ਛੋਟੇ ਜਿਹੇ ਪਿੰਡ ਦੇ ਵਿੱਚ ਲਗਭਗ 15 ਤੋਂ 20 ਬਿਜ਼ਨਸ ਜਿਹੜੇ ਨੇ, ਛੋਟੇ ਬਿਜ਼ਨਸ, ਉਹ ਠੱਪ ਹੋ ਗਏ, ਬੰਦ ਹੋ ਗਏ ਨੇ, ਕਿਉਂਕਿ ਕੰਮ ਹੀ ਮਿਲਦੇ ਨਹੀਂ ਗੇ, ਕਿਉਂਕਿ ਉਹਨਾਂ ਨੂੰ ਘਰੇ ਬੈਠਿਆਂ ਨੂੰ ਹੀ ਟੈਕਸ ਪੇਅਰਸ ਦੀ ਮਨੀ ਦੇ ਵਿੱਚੋਂ ਜਿਹੜਾ ਆ ਉਹ ਜੋਬ ਸੀਕਰ ਪੇਮੈਂਟਸ ਮਿਲੀ ਜਾਂਦੀਆਂ ਨੇ। ਅਤੇ ਜੇ ਕੋਈ ਆਉਂਦਾ ਵੀ ਆ, ਇਹਨਾਂ ਨੂੰ ਮਜਬੂਰ ਵੀ ਕਰਦੀ ਆ ਸਰਕਾਰ ਘੁੰਮ ਘੁਮਾ ਘੁਮਾ ਕੇ ਕਿਸੇ ਤਰੀਕੇ ਕਿ ਜਾਓ ਜੋਬ ਲੱਭੋ, ਉਹ ਆਉਂਦੇ ਵੀ ਨੇ। ਅਤੇ ਜਦੋਂ ਤਨਖਾਹ 6-7 ਤਨਖਾਹਾਂ ਖਾਤੇ 'ਚ ਪੈ ਜਾਂਦੀਆਂ ਨੇ, ਥੋੜ੍ਹੀ ਜਿਹੀ ਰੌਣਕ ਹੋ ਜਾਂਦੀ ਆ ਖਾਤੇ ਦੇ ਵਿੱਚ, ਅਤੇ ਫਿਰ ਉਹ ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਨੇ, ਅਤੇ ਫਿਰ ਉਹ ਜੋਬ ਛੱਡ ਦਿੰਦੇ ਨੇ। ਉਦੋਂ ਜਵਾਬ ਦਿੰਦੇ ਨੇ ਜਦੋਂ ਪੂਰੀ ਜ਼ਰੂਰਤ ਹੁੰਦੀ ਆ ਕੰਮ 'ਤੇ, ਉਹਨਾਂ ਨੂੰ ਇਹ ਗੱਲ ਇੰਨੇ ਚਿਰ 'ਚ ਪਤਾ ਲੱਗ ਜਾਂਦੀ ਆ ਕਿ ਇੰਨੇ ਕੁ ਪੈਸੇ ਤਾਂ ਜਿੰਨੇ ਕੁ ਇੱਥੋਂ ਕਮਾਉਣੇ, ਉਹਦੇ ਨਾਲ $100 ਘਰੇ ਵਿਹਲੇ ਬਹਿ ਕੇ ਮਿਲ ਜਾਣਾ ਆ, ਅਤੇ ਫਿਰ ਕਿਉਂ ਆਉਣਾ ਮੈਂ ਕੰਮ 'ਤੇ ਕਿਸੇ ਨੇ। ਸੋ ਇਹ ਜਿਹੜੀ ਜੋਬ ਸੀਕਰ ਪੇਮੈਂਟ ਆ ਨਾ, ਇਹ ਸਾਨੂੰ ਮਾਰ ਮਾਰ ਰਹੀ ਆ ਛੋਟੇ ਧੰਦਿਆਂ ਨੂੰ। ਅਤੇ ਹੁਣ ਮਤਲਬ ਕਿ ਇਹ ਸਾਡੀ ਇੱਕ ਅਲੱਗ ਤੋਂ ਪ੍ਰੋਬਲਮ ਹੈ। ਮੈਨੂੰ ਪਤਾ ਇਸ ਗੱਲ ਨਾਲ ਬੜੇ ਲੋਕਾਂ ਨੇ ਜਿਹੜਾ ਆ ਉਹ ਅਸਹਿਮਤ ਹੋਣਾ ਆ ਕਿ ਇਹ ਤਾਂ ਸਰਕਾਰ ਕੁਛ ਤਾਂ ਦੇ ਰਹੀ ਹੈ ਸਗੋਂ ਵਿਹਲੇ ਬੈਠਿਆਂ ਨੂੰ, ਪਰ ਉਹਦੇ ਨਾਲ ਮੈਨੂੰ ਲੱਗਦਾ ਕਿ ਅਨਇੰਪਲੋਇਮੈਂਟ ਵੱਧ ਰਹੀ ਹੈ ਸਗੋਂ ਜ਼ਿਆਦਾ ਕਾਗਜ਼ਾਂ ਦੇ ਵਿੱਚ।
ਇਹ ਤਾਂ ਸੀ ਆਸਟ੍ਰੇਲੀਆ ਦੇ ਵੱਖ ਵੱਖ ਰਾਜਾਂ ਅਤੇ ਟੈਰੀਟਰੀਜ਼ ਤੋਂ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਵੋਟਰਾਂ ਦੇ ਮੁੱਦੇ। ਤੁਸੀਂ ਵੀ ਸਾਨੂੰ ਆਪਣੇ ਓਪੀਨੀਅਨ ਭੇਜ ਸਕਦੇ ਹੋ ਤਾਂ ਜੋ ਸਾਡੀ ਅਤੇ ਤੁਹਾਡੀ ਗੱਲ ਅਸੀਂ ਰਾਜਨੇਤਾਵਾਂ ਤੱਕ ਪਹੁੰਚਾ ਸਕੀਏ ਅਤੇ ਆਸਟ੍ਰੇਲੀਆ ਦੇ ਸੋਹਣੇ ਭਵਿੱਖ ਵਿੱਚ ਯੋਗਦਾਨ ਦੇ ਸਕੀਏ। ਈਮੇਲ ਕਰਿਓ ਆਪਣੇ ਵਿਚਾਰ punjabi.program@sbs.com.au ਤੇ। ਅਤੇ ਹਾਂ, 3 ਮਈ 2025 ਨੂੰ ਵੋਟ ਵੀ ਜ਼ਰੂਰ ਪਾਇਓ। ਧੰਨਵਾਦ। SBS ਪੰਜਾਬੀ ਤੋਂ ਪੁਨੀਤ ਢੀਂਗਰਾ ਦੀ ਰਿਪੋਰਟ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।